ओंकार सतनाम करता पुरख निरपो निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच चक्र चिहन अर वर्ण जात अर पात नहन जेहे रूप रंग अर एक पेख को कह ना सकत केहे अचल मूर्त अन भव प्रकाश अमितोज कह जय कोट इंद्र इंद्राण साहे साहान गणजय त्रिभुवन महीप सुर नर असुर नेत नेत बन तृण कहत त्वय सर्व नाम कथय कवन कर्म नाम वर्णत सुमत श्री वाहिगुरु जी वैसाख तीरन क्यों वाढ़िया जिन्ना प्रेम बिछोह हर साजन पुरख विसार कै लगी माया तोह वैसाख तीरन क्यों वाढ़िया जिन्ना प्रेम बिछोह हर साजन पुरख विसार कै लगी माया तोह पुत्र कलतर ना संग धना हारिया विनाशी ओह पलच सगदी मोई झूठै तंदै मोह इकस हर के नाम बिन अगै लईह खोहे दयो विसार विगुचना प्रभ बिन अवर न कोय प्रीतम चरणी जो लगे तिन की निर्मल सोय नानक की प्रभ बेनती प्रभ मिलो प्राप्त होय वैसाख सुहावा तां लगै जा संत भेटै हर सोय नानक की प्रभ बेनती प्रभ मिलो प्राप्त होय वैसाख सुहावा तां लगै जा संत भेटै हर सोय वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਗੁਰੂ ਕੀਆਂ ਸੰਗਤਾਂ ਨੂੰ ਅੱਜ ਖਾਲਸੇ ਦਾ ਸਿਰਜਣਾ ਦਿਵਸ ਵਿਸਾਖੀ ਦਾ ਪਾਵਨ ਪੁਰਬ ਮਨਾਉਣ ਦਾ ਇਹ ਸੁਭਾਗ ਸਮਾਂ ਬਖਸ਼ਿਆ ਹੈ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਕਿਰਪਾ ਕਰਦੇ ਹਨ ਤਾਂ ਇਹ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਪਰਮਾਤਮਾ ਦਾ ਨਾਮ ਜਪਣਾ ਪਰਮੇਸ਼ਰ ਦੀ ਬੰਦਗੀ ਕਰਨੀ ਵਾਹਿਗੁਰੂ ਦਾ ਸਿਮਰਨ ਕਰਨਾ ਇਹੀ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖੁਸ਼ੀ ਹੈ ਸਾਰੀਆਂ ਖੁਸ਼ੀਆਂ ਨਾਮ ਸਿਮਰਨ ਨਾਲ ਪ੍ਰਾਪਤ ਹੁੰਦੀਆਂ ਹਨ ਪਰ ਨਾਮ ਸਿਮਰਨ ਕਿਵੇਂ ਕੀਤਾ ਜਾਂਦਾ ਹੈ ਨਾਮ ਸਿਮਰਨ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਵਿੱਚ ਦੋ ਸ਼ਬਦ ਇਸ ਪ੍ਰਥਾਏ ਉਚਾਰਨ ਕੀਤੇ ਹਨ ਪਹਿਲਾਂ ਸਤਿਗੁਰੂ ਜੀ ਪੁੱਛਦੇ ਹਨ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹਿਆਓ ਜੀਅੜਾ ਬਿਲ ਲਾਏ। ਕਿਸ ਤਰ੍ਹਾਂ ਸਿਮਰੀਏ, ਕਿਵੇਂ ਜਪੀਏ, ਕਿਵੇਂ ਧਿਆਈਏ, ਕਿਉਂਕਿ ਸਾਡਾ ਹਿਰਦਾ ਤਾਂ ਰਾਗ ਔਰ ਦੁਵੈਸ਼ ਦੀ ਅਗਨੀ 'ਚ ਸੜ ਰਿਹਾ ਹੈ। ਸਾਡੇ ਮਨ ਦੇ ਵਿੱਚ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦੁਵੈਸ਼, ਨਿੰਦਾ, ਚੁਗਲੀ ਆਦਿਕ ਵਿਕਾਰ ਬੜੇ ਹੋਏ ਹਨ। ਕਿਵੇਂ ਵਾਹਿਗੁਰੂ ਨੂੰ ਸਿਮਰੀਏ? ਸਾਡਾ ਹਿਰਦਾ ਤਾਪ ਰਿਹਾ ਹੈ। ਕਿਉਂ ਸਿਮਰੀ ਸਿਵਰਿਆ ਨਹੀਂ ਜਾਏ? ਸਿਮਰਿਆ ਜਾਂਦਾ ਹੀ ਨਹੀਂ, ਵਾਹਿਗੁਰੂ ਮੂੰਹ ਤੋਂ ਨਿਕਲਦਾ ਹੀ ਨਹੀਂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਆਖਿਆ ਹੀ ਨਹੀਂ ਜਾਂਦਾ, ਕਿਉਂਕਿ ਅੰਦਰ ਤਪ ਰਿਹਾ ਹੈ। ਕਿਵੇਂ ਜਪੀਏ? ਫਿਰ ਸੱਚੇ ਪਾਤਸ਼ਾਹ ਜੀ ਉਸਦਾ ਉੱਤਰ ਦਿੰਦੇ ਹਨ। ਮਹਾਰਾਜ ਕਹਿੰਦੇ, ਨਦਰ ਕਰੇ ਤਾਂ ਸਿਮਰਿਆ ਜਾਏ। ਆਪਣੇ ਆਪ ਨਹੀਂ ਜਪਿਆ ਜਾਣਾ, ਆਪਣੇ ਜ਼ੋਰ ਨਾਲ ਨਹੀਂ ਜਪਿਆ ਜਾਣਾ, ਆਪਣੀ ਸਿਆਣਪ ਨਾਲ ਨਹੀਂ ਜਪਿਆ ਜਾਣਾ। ਉਸ ਵਾਹਿਗੁਰੂ ਦੀ ਮਿਹਰ ਹੋਵੇ, ਉਹਦੀ ਕਿਰਪਾ ਹੋਵੇ, ਉਹਦੀ ਬਖਸ਼ਿਸ਼ ਹੋਵੇ ਤਾਂ ਜਪਿਆ ਜਾਣਾ ਹੈ। ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵ ਲਾਏ। ਵਾਹਿਗੁਰੂ ਦੀ ਕਿਰਪਾ ਹੋਵੇ, ਮਨ ਭਿੱਜਦਾ ਹੈ, ਆਤਮ ਗਿਆਨ ਹੁੰਦਾ ਹੈ, ਪਰਮੇਸ਼ੁਰ ਨਾਲ ਲਿਵ ਲੱਗਦੀ ਹੈ। ਇਸ ਕਰਕੇ ਗੁਰਬਾਣੀ ਵਿੱਚ ਮੁੱਖ ਜਿਹੜਾ ਸਿਧਾਂਤ ਹੈ, ਦੂਜੇ ਮਤਾਂ ਨਾਲੋਂ ਫਰਕ ਹੈ, ਉਹ ਹੈ ਵਾਹਿਗੁਰੂ ਦੀ ਕਿਰਪਾ ਵਿਸ਼ੇਸ਼ ਕਰਕੇ ਗੁਰਮਤਿ 'ਚ ਮੰਨੀ ਗਈ ਹੈ। ਦੂਸਰੇ ਜਿਹੜੇ ਦਰਸ਼ਨ ਹਨ ਉਹ ਵੀ ਸਤਿਕਾਰਯੋਗ ਹਨ। ਆਪੋ ਆਪਣੀ ਥਾਂ 'ਤੇ ਸਾਰੇ ਹੀ ਪਰਮੇਸ਼ੁਰ ਦਾ, ਉਸ ਅਕਾਲ ਪੁਰਖ ਦਾ ਬਖਿਆਨ ਕਰਦੇ ਹਨ। ਪਰ ਗੁਰਬਾਣੀ ਦੀ ਵਿਸ਼ੇਸ਼ਤਾ ਹੈ ਕਿ ਗੁਰਬਾਣੀ ਭਗਤੀ ਭਾਵਨਾ ਨਾਲ ਲੈ ਕੇ ਤੁਰਦੀ ਹੈ। ਇਕੱਲਾ ਖੁਸ਼ਕ ਗਿਆਨ ਨਹੀਂ ਗੁਰਬਾਣੀ ਵਿੱਚ, ਭਗਤੀ ਦੀ ਮਿਸ਼ਰੀ ਵੀ ਪਾਈ ਹੋਈ ਹੈ। ਭਾਵਨਾ ਤੋਂ ਬਿਨਾਂ, ਸ਼ਰਧਾ ਤੋਂ ਬਿਨਾਂ ਬੰਦਾ ਜਿੰਨਾ ਮਰਜ਼ੀ ਗਿਆਨੀ ਬਣ ਜਾਵੇ, ਵਾਹਿਗੁਰੂ ਦੇ ਨੇੜੇ ਨਹੀਂ ਹੋ ਸਕਦਾ। ਖੁਸ਼ਕ ਗਿਆਨ ਭੌਤਿਕ ਗਿਆਨ ਹੀ ਬਣ ਕੇ ਰਹਿ ਜਾਂਦਾ, ਆਤਮ ਗਿਆਨ ਨਹੀਂ ਬਣ ਸਕਦਾ। ਆਤਮ ਗਿਆਨ ਤਾਂ ਹੀ ਬਣੇਗਾ ਜਦੋਂ ਭਗਤੀ ਭਾਵਨਾ ਨਾਲ ਹੋਵੇਗੀ। ਇਸ ਕਰਕੇ ਪਾਤਸ਼ਾਹ ਉਸ ਵਾਹਿਗੁਰੂ ਦੀ ਕਿਰਪਾ ਦਾ ਬਚਨ ਵਾਰ ਵਾਰ ਕਰਦੇ ਹਨ। ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵ ਲਾਏ। ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ, ਆਤਮਾ ਭਿੱਜਦੀ ਹੈ, ਦਰਬ ਜਾਂਦੀ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਵਾਹਿਗੁਰੂ ਦੇ ਨਾਲ ਅਭੇਦ ਹੋ ਜਾਂਦਾ ਹੈ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ। ਆਤਮਾ ਪਰਮਾਤਮਾ ਇੱਕ ਰੂਪ ਹੋ ਕਰਕੇ ਪ੍ਰਤੀਤ ਹੁੰਦੇ ਹਨ। ਜਿਹੜੀ ਦਵੈਤ ਭਾਵਨਾ ਦੁਬਧਾ ਨਜ਼ਰ ਆਉਂਦੀ, ਖਤਮ ਹੋ ਜਾਂਦੀ ਹੈ। ਸੋ ਸਾਧ ਸੰਗਤ ਜੀ, ਆਪਾਂ ਨੂੰ ਸਾਰਿਆਂ ਨੇ ਅਰਦਾਸ ਕਰਨੀ ਹੈ ਕਿ ਸਤਿਗੁਰੂ ਸਾਡੇ ਹਿਰਦੇ ਵਿੱਚ ਵੀ ਇਹ ਵੈਸਾਖ ਲੈ ਕੇ ਆਵੇ। ਵੈਸਾਖ ਦਾ ਮਤਲਬ ਹੈ ਜਦੋਂ ਦਰਖਤਾਂ ਦੀਆਂ ਟਾਹਣੀਆਂ ਸਾਖਾ ਵਿਗਾਸ ਵਿੱਚ ਆ ਜਾਂਦੀਆਂ ਹਨ। ਮੌਲੀ ਧਰਤੀ, ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ, ਆਪਾਂ ਇਸ ਰੁੱਤ ਨੂੰ ਬਸੰਤ ਰੁੱਤ ਕਹਿੰਦੇ। ਇਹ ਗੋਰੇ ਜਿਹੜੇ ਹਨ ਇਹ ਸਪਰਿੰਗ ਕਹਿੰਦੇ। ਜਦੋਂ ਟਾਹਣੀਆਂ ਅਤੇ ਫੁੱਲਾਂ 'ਤੇ ਵਿਸਾਖ ਜਿਹੜੀ ਹੈ ਸਾਰੀ ਖਿੜਦੀ ਹੈ, ਸਤਿਗੁਰੂ ਜੀ ਨੇ ਖਾਲਸੇ ਨੂੰ ਵਿਸਾਖੀ ਵਾਲੇ ਦਿਨ ਸਾਜਿਆ ਹੈ। ਨਵੀਂ ਬਹਾਰ, ਨਵੀਂ ਰੂਹਾਨੀਅਤ ਖਾਲਸੇ ਨੂੰ ਬਖਸ਼ੀ ਹੈ, ਉਹ ਖੁਸ਼ੀਆਂ ਬਖਸ਼ੀਆਂ ਹਨ, ਉਹ ਫੁੱਲ ਖਿੜਾਏ ਹਨ ਜਿਹੜੇ ਸਦਾ ਹੀ ਮਹਿਕਦੇ ਰਹਿਣਗੇ, ਸਦਾ ਹੀ ਟਹਿਕਦੇ ਰਹਿਣਗੇ, ਸਦਾ ਹੀ ਖੁਸ਼ਬੂ ਦਿੰਦੇ ਰਹਿਣਗੇ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਜੋ 12 ਮਹਾਂ ਤੁਖਾਰੀ ਰਾਗ ਵਿੱਚ ਉਚਾਰਿਆ, ਉਹਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਵੈਸਾਖ ਭਲਾ ਸਾਖਾ ਵੇਸ ਕਰੇ। ਵੈਸਾਖ ਭਲਾ ਯਾਨੀ ਵੈਸਾਖ ਦਾ ਮਹੀਨਾ ਬੜਾ ਚੰਗਾ, ਬੜਾ ਭਲਾ, ਬੜਾ ਸੋਹਣਾ ਮਹੀਨਾ ਆਇਆ ਹੈ ਕਿ ਸਾਖਾ ਜਿਹੜੀਆਂ ਹਨ ਵੇਸ ਕਰੇ। ਦੇਖੋ ਕਿੰਨੇ ਸੋਹਣੇ ਮਹਾਰਾਜ ਨੇ ਸ਼ਬਦ ਗੁੰਦੇ ਹਨ, ਮੋਤੀ ਪਰੋਏ ਹਨ। ਵੈ ਸਾਖ ਇਹਦੀ ਉਹਨਾਂ ਵਿਆਖਿਆ ਕੀਤੀ, ਇੱਕੋ ਪੰਕਤੀ 'ਚ ਕਰਦੀ ਹੈ। ਵੈ ਸਾਖ ਭਲਾ, ਕਹਿੰਦੇ ਵੈਸਾਖ ਦਾ ਮਹੀਨਾ ਚੰਗਾ, ਸਾਖਾ ਵੇਸ ਕਰੇ। ਸਾਖਾ ਮੈਨੇ ਟਾਹਣੀਆਂ ਵੇਸ ਕਰਦੀਆਂ ਨੇ, ਸੋਹਣੇ ਸੋਹਣੇ ਨਵੇਂ ਨਵੇਂ ਕਲੂੰਬਣਾਂ ਫੁੱਟਦੀਆਂ ਨੇ, ਨਵੇਂ ਫੁੱਲ, ਨਵੇਂ ਪੱਤੇ, ਨਵੀਂ ਬਹਾਰ। ਵੈਸਾਖ ਭਲਾ ਸਾਖਾ ਵੇਸ ਕਰੇ, ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ। ਜੀਵ ਰੂਪੀ ਇਸਤਰੀ ਆਪਣੇ ਬੂਹੇ 'ਤੇ ਖੜੀ, ਤੈਨੂੰ ਉਡੀਕ ਰਹੀ ਹੈ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਮੇਰੇ ਘਰ ਆਓ, ਮੇਰੇ ਹਿਰਦੇ 'ਚ ਵੱਸੋ, ਮੇਰੇ ਹਿਰਦੇ ਵਿੱਚ ਵੀ ਵਿਗਾਸ ਆ ਜਾਵੇ, ਮੇਰਾ ਅੰਦਰ ਵੀ ਖਿੜ ਜਾਵੇ, ਮੇਰੇ ਅੰਦਰ ਵੀ ਖੁਸ਼ੀਆਂ ਅਤੇ ਆਨੰਦ ਅਤੇ ਪ੍ਰਸੰਨਤਾ ਬਣ ਜਾਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਗੱਲ ਕੀਤੀ ਹੈ, ਦਸਵੇਂ ਜਾਮੇ ਵਿੱਚ ਕਲਗੀਧਰ ਪਾਤਸ਼ਾਹ ਨੇ ਉਹਨੂੰ ਪੂਰਨ ਰੂਪ ਦੇ ਦਿੱਤਾ। ਅੱਜ ਵਾਲੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ 'ਤੇ 1 ਵੈਸਾਖ ਨੂੰ ਮਹਾਰਾਜ ਦੇ 52 ਕਵੀਆਂ ਵਿੱਚੋਂ ਇੱਕ ਮਹਾਨ ਵਿਦਵਾਨ ਕਵੀ ਹੋਏ ਨੇ, ਕਵੀ ਸੈਨਾਪਤੀ ਜੀ। ਉਹਨਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਜੀਵਨੀ ਸਭ ਤੋਂ ਪਹਿਲਾਂ ਲਿਖੀ ਹੈ, ਜਿੱਥੇ ਦਸਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਆਪਣੀ ਜੀਵਨ ਸਵੈ ਜੀਵਨੀ ਦੇ ਪ੍ਰਸੰਗ ਪੂਰੇ ਛੱਡੇ ਸਨ। ਉੱਥੋਂ ਅਗਲਾ ਜਿਹੜਾ ਇਤਿਹਾਸ ਹੈ ਉਹ ਸੈਨਾਪਤੀ ਨੇ ਲਿਖ ਕੇ ਗੁਰੂ ਸਾਹਿਬ ਜੀ ਦੀ ਜੀਵਨੀ ਨੂੰ ਸੰਪੂਰਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜੀਵਨ ਜਿਹੜਾ ਹੈ ਉਹ ਸੰਨ 1696 ਤੋਂ ਪਹਿਲੇ ਦਾ ਸਾਰਾ ਲਿਖਿਆ ਹੈ, ਪਰ ਉਸ ਤੋਂ ਬਾਅਦ ਦੀ ਜਿਹੜੀ ਕਥਾ ਹੈ ਕਵੀ ਸੈਨਾਪਤੀ ਜੀ ਨੇ ਗੁਰਸੋਭਾ ਗ੍ਰੰਥ ਵਿੱਚ ਲਿਖੀ ਹੈ। ਯਾਨੀ ਦਸਵੇਂ ਪਾਤਸ਼ਾਹ ਦੀ ਸੰਪੂਰਨ ਜੀਵਨੀ ਉੱਤੇ ਜੋ ਪਹਿਲਾ ਸਭ ਤੋਂ ਲੇਖ ਮਿਲਦਾ ਹੈ ਗੁਰੂ ਦਰਬਾਰ ਦੇ ਕਵੀਆਂ ਦਾ, ਉਹ ਕਵੀ ਸੈਨਾਪਤੀ ਦਾ ਹੈ। ਸੈਨਾਪਤੀ ਜੀ ਕਹਿੰਦੇ ਹਨ, ਵੈਸਾਖੀ ਕੇ ਦਰਸ਼ ਪਰ ਸਤਿਗੁਰ ਕੀ ਉਹ ਵਿਚਾਰ। ਵੈਸਾਖੀ ਦੇ ਦਰਸ਼ ਕਹਿੰਦੇ ਨੇ ਸੰਗਰਾਂਦ ਨੂੰ। ਵੈਸਾਖੀ ਦੀ ਸੰਗਰਾਂਦ ਨੂੰ ਮਹਾਰਾਜ ਸਾਹਿਬ ਕਲਗੀਧਰ ਜੀ ਨੇ ਵਿਚਾਰ ਕਰਕੇ ਪੰਥ ਦੀ ਸਿਰਜਣਾ ਕੀਤੀ, ਖਾਲਸਾ ਪੰਥ ਸਾਜਿਆ, 5 ਸਿੰਘਾਂ ਦੇ ਸੀਸ ਮੰਗੇ ਅਤੇ ਸੀਸ ਦੇ ਬਦਲੇ ਅੰਮ੍ਰਿਤ ਦਿੱਤਾ। ਸਤਿਗੁਰ ਮੇਰਾ ਮਾਰ ਜਿਵਾਲੈ, ਮਾਰ ਕੇ ਜਿਵਾਣਾ। ਸੰਸਾਰ ਵੱਲੋਂ ਜਿਹੜਾ ਬੰਦਾ ਮਰ ਜਾਂਦਾ ਹੈ ਉਹੀ ਗੁਰੂ ਵੱਲੋਂ ਜੀਂਦਾ ਹੈ, ਜਿਹੜਾ ਸੰਸਾਰ ਵਾਲੇ ਪਾਸੇ ਤਰੱਕੀਆਂ ਕਰਦਾ ਫਿਰਦਾ, ਭੌਤਿਕ ਪਦਾਰਥਾਂ ਦੇ ਪਿੱਛੇ ਹੀ ਬਿਰਤੀ ਲੱਗੀ ਹੋਈ ਹੈ, ਇਸੇ ਸੰਸਾਰ ਨੂੰ ਹੀ ਸੱਚਾ ਸਮਝਦਾ ਹੈ, ਇਹ ਜਗ ਮਿੱਠਾ ਅੱਗਾ ਕਹਿੰਦੇ ਡਿੱਠਾ ਕਹਿੰਦਾ ਹੈ, ਉਹ ਗੁਰੂ ਵਾਲੇ ਪਾਸੇ ਨਹੀਂ ਜੀ ਸਕਦਾ। ਭਾਈ ਗੁਰਦਾਸ ਜੀ ਦੇ ਬਚਨ ਹਨ, ਤਰ ਡੁੱਬੈ ਡੁੱਬਾ ਤਰੈ ਪੀ ਪਿਰਮ ਪਿਆਲਾ, ਜਿਣ ਹਾਰੈ ਹਾਰੈ ਜਿਣੈ ਇਹ ਗੁਰਮੁਖ ਚਾਲਾ। ਮਾਰਗ ਖੰਡੇ ਧਾਰ ਹੈ ਗੁਰਮਤ ਨਿਰਾਲਾ, ਗੁਰਮਤ ਆਪ ਮਿਟਾਏ ਕਹਿ ਸਿੱਖ ਜਾਏ ਸੁਖਾਲਾ। ਭਾਈ ਸਾਹਿਬ ਕਹਿੰਦੇ ਜਿਹੜਾ ਬੰਦਾ ਦੁਨਿਆਵੀ ਤੌਰ 'ਤੇ ਤਰੱਕੀਆਂ ਕਰਦਾ, ਬੜੇ ਬੜੇ ਅਹੁਦੇ ਭਾਲਦਾ ਹੈ, ਮੈਂ ਬੜਾ ਅਮੀਰ ਹੋਵਾਂ, ਮੇਰਾ ਬੜਾ ਵੱਡਾ ਕਾਰੋਬਾਰ ਹੋਵੇ, ਬੜੀਆਂ ਫੈਕਟਰੀਆਂ ਹੋਣ, ਪੈਸਾ ਟਕਾ ਮੇਰੇ ਕੋਲ ਹੋਵੇ, ਸੰਸਾਰ ਦੀਆਂ ਸਹੂਲਤਾਂ ਮੇਰੇ ਕੋਲ ਹੋਣ, ਦੁਨੀਆਂ 'ਚ ਮੇਰਾ ਨਾਂ ਹੋਵੇ, ਸ਼ੁਰਤ ਹੋਵੇ, ਇੱਦਾਂ ਜਿਹੜਾ ਬੰਦਾ ਭਾਲਦਾ ਹੈ ਗੁਰੂ ਵੱਲੋਂ ਡੁੱਬ ਜਾਂਦਾ ਹੈ। ਗੁਰੂ ਵੱਲੋਂ ਡੁੱਬ ਜਾਂਦਾ, ਪਰਮਾਤਮਾ ਵੱਲੋਂ ਡੁੱਬ ਜਾਂਦਾ। ਅਤੇ ਜਿਹੜਾ ਦੁਨੀਆ ਵੱਲੋਂ ਡੁੱਬ ਜਾਂਦਾ, ਦੁਨੀਆ ਕੀ ਕਹੇਗੀ, ਚੰਗਾ ਕਹੇਗੀ, ਮਾੜਾ ਕਹੇਗੀ, ਨਿੰਦੇਗੀ ਜਾਂ ਵਡਿਆਏਗੀ, ਇਹਦੀ ਉਹਨੂੰ ਪਰਵਾਹ ਨਹੀਂ ਰਹਿੰਦੀ। ਜਿਹਨੂੰ ਦੁਨਿਆਵੀ ਪਦਾਰਥਾਂ ਦੀ ਤ੍ਰਿਸ਼ਨਾ ਨਹੀਂ ਰਹਿੰਦੀ, ਜਿਹੜਾ ਦੁਨੀਆ ਵੱਲੋਂ ਮਰ ਜਾਂਦਾ ਹੈ, ਉਹ ਡੁੱਬਾ ਹੋਇਆ, ਦੁਨੀਆ ਵੱਲੋਂ ਡੁੱਬਾ ਹੋਇਆ ਗੁਰੂ ਵੱਲੋਂ ਤਰ ਜਾਂਦਾ, ਉਹ ਗੁਰੂ ਵੱਲ ਤਰ ਜਾਂਦਾ। ਹੁਣ ਸੋਚੋ, ਜਦੋਂ ਮਹਾਰਾਜ ਨੰਗੀ ਤੇਗ ਲੈ ਕੇ ਖੜ੍ਹੇ ਸਨ, ਉਸ ਵੇਲੇ ਹਜ਼ਾਰਾਂ ਦੇ ਇਕੱਠ ਵਿੱਚੋਂ ਲਗਭਗ 80,000 ਦੀ ਗਿਣਤੀ ਵਿੱਚੋਂ ਉਹ 5 ਹੀ ਨਿਤਰੇ ਸਨ। ਸਾਰੇ ਕਿਉਂ ਨਹੀਂ ਆ ਗਏ? ਕਿਉਂਕਿ ਤਲਵਾਰ ਲਹੂ ਨਾਲ ਭਿੱਜੀ ਹੋਈ ਸੀ। ਉਸ ਨੂੰ ਦੇਖ ਕੇ, ਕਲਗੀ ਧਰ ਦੇ ਜਲਾਲ ਨੂੰ ਦੇਖ ਕੇ, ਕੋਈ ਇਹ ਨਹੀਂ ਸੀ ਕਹਿ ਸਕਦਾ ਵੀ ਇਸ ਤੋਂ ਬਾਅਦ ਵੀ ਅਸੀਂ ਜੀਵਾਂਗੇ। ਉਹ ਮਰਨ ਹੀ ਆਏ ਸਨ, ਉਹ ਮਰਨ ਹੀ ਆਏ ਸਨ। ਗੱਲ ਵੱਖਰੀ, ਗੁਰੂ ਨੇ ਮਾਰ ਕੇ ਜਵਾ ਦਿੱਤੇ, ਸਤਿਗੁਰੂ ਮੇਰਾ ਮਾਰ ਜਵਾ ਲੈ। ਉਹਨਾਂ ਨੇ ਮੌਤ ਨੂੰ ਕਬੂਲ ਕਰ ਲਿਆ, ਉਹਨਾਂ ਨੇ ਤਾਂ ਉਸ ਤੋਂ ਬਾਅਦ ਜ਼ਿੰਦਗੀ। ਔਰ ਫਿਰ ਦੇਖੋ ਸਾਧ ਸੰਗਤ ਜੀ, ਪੰਜਾਂ ਹੀ ਪਿਆਰਿਆਂ ਨੂੰ ਆਪਾਂ ਵੈਸੇ ਸਾਰੇ ਹੀ ਆਪਣੇ ਆਪ ਪੰਜ ਪਿਆਰੇ ਕਹਾਉਂਦੇ ਹਨ, ਪੰਜ ਪਿਆਰੇ, ਪਰ ਪੰਜ ਪਿਆਰੇ ਪੰਜ ਪਿਆਰੇ ਹੀ ਸਨ। ਪੰਜ ਪਿਆਰੇ ਠੀਕ ਹੈ, ਸਾਨੂੰ ਮਰਿਆਦਾ ਨਿਭਾਉਣੀ ਪੈਂਦੀ ਹੈ, ਪਰ ਜਿੱਥੇ ਉਹ ਖੇਡ ਹੈ ਉੱਥੇ ਸਾਡੀ ਸੁਰਤ ਬਣਨੀ ਬੜੀ ਔਖੀ, ਬਹੁਤ ਔਖੀ ਹੈ। ਤਿੰਨ ਪਿਆਰਿਆਂ ਦੇ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਦੇ ਪਿਆਰ ਦੀ ਮਿਸਾਲ ਇਹ ਹੈ ਕਿ ਅਜੇ ਵੀ ਤੁਸੀਂ ਚਮਕੌਰ ਸਾਹਿਬ ਜਾਓ, ਉੱਥੇ ਉਹਨਾਂ ਦੇ ਸ਼ਹੀਦਗੰਜ ਬਣੇ ਹੋਏ ਨੇ। ਤਿੰਨ ਉੱਥੇ ਸ਼ਹੀਦ ਹੋਏ ਚਮਕੌਰ ਦੀ ਗੜੀ ਵਿੱਚ, ਸਤਿਗੁਰੂ ਦੇ ਸਾਹਮਣੇ ਜੂਝ ਕੇ ਸ਼ਹੀਦ ਹੋਏ। ਦੋ ਪਿਆਰੇ ਭਾਈ ਸਾਹਿਬ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਧਰਮ ਸਿੰਘ ਜੀ ਦੇ ਅੰਗੀਠੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਦੀ ਪਾਵਨ ਧਰਤੀ 'ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਅੰਗੀਠੇ ਸਾਹਿਬ ਜੀ ਤੋਂ ਕੇਵਲ 20-25 ਫੁੱਟ ਦੂਰੀ 'ਤੇ ਹੀ ਹਨ। ਭਾਵ ਮਹਾਰਾਜ ਦੇ ਤਖ਼ਤ ਸਾਹਿਬ ਜੀ ਦੇ ਨਾਲ ਹੀ ਭਾਈ ਸਾਹਿਬ ਦਾ ਸੰਸਕਾਰ ਹੋਇਆ, ਭਾਈ ਦਇਆ ਸਿੰਘ ਜੀ ਦਾ ਅਤੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਦਾ। ਗੁਰੂ ਦੇ ਨਾਲ ਇੰਨੀ ਪ੍ਰੀਤ ਹੈ ਵੀ ਜੀਣਾ ਵੀ ਗੁਰੂ ਨਾਲ, ਮਰਨਾ ਵੀ ਗੁਰੂ ਨਾਲ, ਗੁਰੂ ਤੋਂ ਓਹਲੇ ਨਹੀਂ ਹੋਏ। ਐਸੇ ਮਹਾਨ ਸੂਰਬੀਰ ਯੋਧੇ ਬਚਨ ਕੇ ਬਲੀ ਉਹ ਸਿੱਖ ਸਨ, ਜਿਹੜੇ ਦੁਨੀਆ ਵੱਲੋਂ ਡੁੱਬ ਗਏ। ਦੁਨੀਆ ਨੇ ਤਾਂ ਆਖਿਆ ਵੀ ਇਹਨਾਂ ਨੂੰ ਕੀ ਹੋ ਗਿਆ, ਘਰ ਬਾਰ ਛੱਡ ਦਿੱਤੇ ਨੇ, ਸਭ ਕੁਛ ਦੁਨੀਆਦਾਰੀ ਤੋਂ ਮੋਹ ਤੋਂ ਪਰੇ ਹੋ ਗਏ ਨੇ। ਬੜੀਆਂ ਗੱਲਾਂ ਸਮਾਜ ਨੇ ਕੀਤੀਆਂ ਹੋਣਗੀਆਂ, ਕਿਉਂਕਿ ਸੰਸਾਰ 'ਚ ਐਸਾ ਕੋਈ ਮਹਾਂਪੁਰਸ਼, ਐਸਾ ਗੁਰੂ, ਐਸਾ ਅਵਤਾਰ, ਐਸਾ ਯੋਧਾ ਨਹੀਂ ਹੋਇਆ ਜਿਸ ਦੀ ਸਾਰੇ ਤਾਰੀਫ ਕਰਦੇ ਹੋਣ, ਨਿੰਦਾ ਨਾ ਕਰਦੇ ਹੋਣ। ਨਿੰਦਕ ਵੀ ਹੁੰਦੇ ਨੇ, ਨਿੰਦਕਾਂ ਨੇ ਨਿੰਦਾ ਕਰਨੀ ਹੈ, ਉਸਤਤ ਕਰਨ ਵਾਲਿਆਂ ਨੇ ਉਸਤਤ ਕਰਨੀ ਹੈ, ਪਰ ਮਹਾਂਪੁਰਸ਼ ਦੋਵਾਂ ਤੋਂ ਨਿਆਰੇ ਰਹਿ ਕੇ ਆਪਣੇ ਲਕਸ਼ ਵੱਲ ਤੁਰੀ ਜਾਂਦੇ ਹਨ। ਉਹ ਨਹੀਂ ਪਰਵਾਹ ਕਰਦੇ ਕੋਈ ਨਿੰਦਦਾ ਹੈ, ਕੋਈ ਉਸਤਤ ਕਰਦਾ ਹੈ। ਜਦੋਂ ਕੋਈ ਰੱਬ ਦੇ ਰਾਹ 'ਤੇ, ਗੁਰੂ ਦੇ ਰਾਹ 'ਤੇ ਤੁਰਦਾ ਹੈ, ਤਾਂ ਜਿਹੜੇ ਸੰਸਾਰੀ ਲੋਕ ਹਨ ਆਲੋਚਨਾ ਕਰਦੇ ਹਨ, ਨਿੰਦਦੇ ਹਨ। ਭਾਵੇਂ ਸਮਾਂ ਪਾ ਕੇ ਕੁਝ ਸਮੇਂ ਬਾਅਦ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਦੇ ਉਹਨਾਂ ਪਿਆਰਿਆਂ ਦੀ ਲੋਕ ਤਾਰੀਫ ਕਰਨ ਲੱਗ ਜਾਂਦੇ ਹਨ ਸਮਾਂ ਪਾ ਕੇ, ਪਰ ਪਹਿਲਾਂ ਤਾਂ ਨਿੰਦਾ ਹੀ ਆ। ਪਹਿਲਾਂ ਕਹਿੰਦੇ ਇਹਨੂੰ ਕੀ ਹੋ ਗਿਆ, ਪਰ ਉਹ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਗੁਰੂ ਦੀ ਪ੍ਰੀਖਿਆ 'ਚੋਂ ਪਾਸ ਹੋ ਕੇ ਗੁਰੂ ਦੇ ਪਿਆਰੇ ਬਣ ਗਏ। ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣ ਗਏ। ਸੋ ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ, ਅੱਜ ਆਪਾਂ ਉਹਨਾਂ ਦੇ ਪਾਵਨ ਵਿਸਾਖੀ ਦੇ ਪੂਰਬ ਨੂੰ ਮਨਾ ਰਹੇ ਹਾਂ। ਵਿਸਾਖੀ ਦੇ ਪੂਰਬ ਦੀਆਂ ਬਹੁਤ ਹੀ ਵਿਸ਼ੇਸ਼ਤਾਈਆਂ ਹਨ। ਤੀਸਰੇ ਪਾਤਸ਼ਾਹ ਤੋਂ ਸ਼ੁਰੂ ਹੋਇਆ ਸੀ ਇਹ ਜੋੜ ਮੇਲਾ। ਸ੍ਰੀ ਗੋਬਿੰਦਵਾਲ ਸਾਹਿਬ ਬ੍ਰਹਮ ਗਿਆਨੀ ਭਾਈ ਪਾਰੋ ਜੀ ਨੇ ਸ਼ੁਰੂ ਕਰਾਇਆ ਸੀ ਸਤਿਗੁਰਾਂ ਤੋਂ ਆਗਿਆ ਲੈ ਕੇ, ਅਤੇ ਦਸਮ ਪਾਤਸ਼ਾਹ ਤੱਕ ਜਿੱਥੇ ਜਿੱਥੇ ਗੁਰੂ ਸਾਹਿਬ ਗੁਰੂ ਜੋਤੀ ਦਾ ਪ੍ਰਕਾਸ਼ ਰਿਹਾ ਉੱਥੇ ਉੱਥੇ ਜੋੜ ਮੇਲੇ ਲੱਗਦੇ। ਅੱਜ ਵੀ ਉਹਨਾਂ ਸਾਰੇ ਸਥਾਨਾਂ 'ਤੇ ਵਿਸਾਖੀ ਮਨਾਈ ਜਾਂਦੀ ਹੈ। ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿੰਦੀਆਂ ਗੁਰੂ ਕੇ ਸਿੱਖ, ਉਹ ਮਨਾਉਂਦੇ ਹਨ। ਅੱਜ ਆਪਾਂ ਵੀ ਖਾਲਸੇ ਦਾ ਇਹ ਸਿਰਜਣਾ ਦਿਵਸ ਮਨਾਉਣਾ ਹੈ। ਵਿਸਾਖ ਦੇ ਮਹੀਨੇ ਪ੍ਰਥਾਏ ਪੰਚਮ ਪਾਤਸ਼ਾਹ ਜੀ ਨੇ ਜੋ 12 ਮਾਹ ਵਿੱਚ ਬਚਨ ਕਹੇ ਹਨ ਉਹਨਾਂ ਦੀ ਵਿਚਾਰ ਸਰਵਣ ਕਰੀਏ, ਫਿਰ ਆਪਾਂ ਸਹਿਜ ਪਾਠਾਂ ਦੇ ਭੋਗ ਪਾਉਣੇ ਹਨ ਅਤੇ ਫਿਰ ਅਖੰਡ ਪਾਠ ਸਾਹਿਬ ਦੇ ਭੋਗ ਵੀ ਪੈਣੇ ਹਨ। ਅਤੇ ਅੱਜ ਮਹਾਰਾਜ ਦੇ ਨਿਸ਼ਾਨ ਸਾਹਿਬ ਜੀ ਦੀ ਸੇਵਾ 11 ਵਜੇ ਸ਼ੁਰੂ ਹੋਣੀ ਹੈ। ਜਿਹੜੀਆਂ ਸੰਗਤਾਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਵਿੱਚ ਸ਼ਾਮਿਲ ਹੋਣਾ ਚਾਹੁੰਦੀਆਂ ਉਹਨਾਂ ਨੂੰ ਬੇਨਤੀ ਹੈ ਕਿ 11 ਵਜੇ ਤੱਕ ਪਹਿਲਾਂ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਜ਼ਰੂਰ ਕਰੀਏ। ਕਈ ਵਾਰੀ ਇਹ ਭੁਲੇਖਾ ਰਹਿ ਜਾਂਦਾ ਵੀ 2 ਵਜੇ ਸੇਵਾ ਹੋਣੀ ਹੈ, ਨਹੀਂ। ਅੱਜ ਵਿਚਾਰ ਜੋ ਸਾਨੂੰ ਪਤਾ ਲੱਗਾ ਹੈ ਉਹ ਇਹ ਹੈ ਕਿ 11 ਵਜੇ ਸਾਰੀ ਸੰਗਤ ਦੀ ਵਿਚਾਰ ਹੈ ਵੀ ਸੇਵਾ ਸ਼ੁਰੂ ਕੀਤੀ ਜਾਵੇ। ਇਸ ਕਰਕੇ ਸਮੇਂ ਸਿਰ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਣਾ ਜੀ। ਆਓ ਮਹਾਰਾਜ ਵਿਸਾਖ ਦੇ ਮਹੀਨੇ ਪ੍ਰਥਾਏ ਕੀ ਉਪਦੇਸ਼ ਦੇ ਰਹੇ ਨੇ ਪੰਜਵੇਂ ਪਾਤਸ਼ਾਹ ਜੀ, ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿ। ਵਿਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਛੋ। ਮਹਾਰਾਜ ਕਹਿੰਦੇ ਵਿਸਾਖ ਦੇ ਮਹੀਨੇ 'ਚ ਜਿੱਥੇ ਸਾਰੇ ਪਾਸੇ ਸਾਰੀ ਬਨਸਪਤੀ ਉੱਤੇ ਵਿਗਾਸ ਆਉਂਦਾ ਹੈ ਉੱਥੇ ਕਣਕਾਂ ਨੂੰ ਵਾਢੀ ਵੀ ਪੈਂਦੀ, ਕਣਕਾਂ ਨੂੰ ਵਾਢੀ ਵੀ ਪੈਂਦੀ। ਕਹਿੰਦੇ ਜਿਨ੍ਹਾਂ ਨੂੰ ਵਾਢੀ ਪੈਂਦੀ ਹੈ ਉਹਨਾਂ ਨੂੰ ਧੀਰਜ ਕਿੱਥੇ ਆਉਂਦੀ, ਉਹਨਾਂ ਨੂੰ ਤਾਂ ਖੁਸ਼ੀ ਨਹੀਂ ਮਿਲਦੀ, ਉਹਨਾਂ ਨੂੰ ਤਾਂ ਪ੍ਰਸੰਨਤਾ ਨਹੀਂ ਮਿਲਦੀ। ਜਿਨ੍ਹਾਂ ਦੇ ਉੱਤੇ ਵਿਗਾਸ ਆਵੇਗਾ ਉਹ ਹੀ ਖੁਸ਼ ਹੋਣਗੇ। ਵਿਸਾਖ ਦੇ ਮਹੀਨੇ ਵਿੱਚ ਸਾਰੇ ਬੂਟੇ ਖਿੜੇ ਹਨ, ਸਾਰਿਆਂ ਉੱਤੇ ਫੁੱਲ ਪੱਤੇ ਹਰੇ ਹਰੇ ਆਏ ਹਨ, ਪਰ ਕਣਕਾਂ ਨੂੰ ਵਾਢੀ ਪੈ ਗਈ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਭਗਤ ਮਹਾਂਪੁਰਸ਼ ਨਾਮ ਰਸੀਏ ਹਨ ਉਹ ਤਾਂ ਖਿੜੇ ਹਨ, ਪ੍ਰਸੰਨ ਹਨ, ਖੁਸ਼ ਹਨ, ਖਿੜੇ ਹੋਏ ਹਨ। ਪਰ ਜਿਨ੍ਹਾਂ ਨੂੰ ਵਾਹਿਗੁਰੂ ਦੇ ਪਿਆਰ ਦਾ ਵਿਛੋੜਾ ਪਿਆ ਹੈ, ਭਾਵ ਪਰਮੇਸ਼ਰ ਤੋਂ ਵਿਛੜੇ ਹੋਏ ਹਨ, ਉਹਨਾਂ ਨੂੰ ਧੀਰਜ ਨਹੀਂ ਆ ਰਹੀ। ਉਹਨਾਂ ਦੇ ਅੰਦਰ ਵਿਕਾਰ ਵਾਢੀਆਂ ਪਾ ਰਹੇ ਹਨ, ਉਹਨਾਂ ਦੇ ਅੰਦਰ ਖਿੜਾਓ ਨਹੀਂ ਆਉਂਦਾ। ਉਹ ਵਿਸਾਖ ਦੇ ਮਹੀਨੇ 'ਚ ਕਿਵੇਂ ਧੀਰਨ ਭਾਵ ਕਿਵੇਂ ਧੀਰਜ ਕਰਨ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਤੋਂ ਦੂਰ ਕੀਤਾ ਹੋਇਆ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ। ਉਹਨਾਂ ਜੀਵ ਆਤਮਾਵਾਂ ਨੂੰ, ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਮਾਇਆ ਧੋਖਾ ਕਰਨ ਵਾਲੀ, ਛਲ ਕਰਨ ਵਾਲੀ ਲੱਗੀ ਹੈ। ਉਹਨਾਂ ਦੀ ਬਿਰਤੀ ਮਾਇਆ ਵਿੱਚ ਫਸੀ ਹੈ। ਅਕਾਲ ਪੁਰਖ ਪਰਮੇਸ਼ਰ ਸੱਜਣ ਨੂੰ ਵਿਸਾਰ ਦਿੱਤਾ ਹੈ, ਪਰਮੇਸ਼ਰ ਨੂੰ ਵਿਸਾਰ ਕੇ ਮਾਇਆ ਵਿੱਚ ਬਿਰਤੀ ਲਾਈ ਬੈਠੇ ਹਨ। ਪੁੱਤਰ ਕਲਤਰ ਨਾ ਸੰਗ ਧਨਾ ਹਾਰਿਆ ਬਿਨਾਸੀ। ਉਹ ਮਹਾਰਾਜ ਕਹਿੰਦੇ ਹੇ ਭਾਈ, ਨਾ ਤੇਰੇ ਪੁੱਤਰ, ਨਾ ਤੇਰੀਆਂ ਧੀਆਂ, ਨਾ ਇਸਤਰੀ, ਨਾ ਧਨ ਪਦਾਰਥ ਤੇਰਾ ਸਾਥੀ ਬਣਨਾ ਹੈ। ਕੋਈ ਵੀ ਚੀਜ਼ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਬਹੁਤ ਮੋਹ ਕਰਦੇ ਹਾਂ, ਇੱਕ ਤਾਂ ਆਪਣੀ ਪ੍ਰੋਪਰਟੀ ਜਾਇਦਾਦ ਨੂੰ ਮੋਹ ਕਰਦੇ ਹਾਂ, ਆਪਣੀ ਇਸਤਰੀ ਆਪਣੇ ਬੱਚਿਆਂ ਨੂੰ ਮੋਹ ਕਰਦੇ ਹਾਂ, ਧੀਆਂ ਪੁੱਤਰਾਂ ਵਿੱਚ ਸਾਡੀ ਪ੍ਰੀਤੀ ਹੈ, ਪਰ ਕੋਈ ਵੀ ਇਹਨਾਂ ਵਿੱਚੋਂ ਪਰਮਾਤਮਾ ਵਰਗਾ ਮਿੱਤਰ ਨਹੀਂ ਬਣ ਸਕਦਾ। ਇਹ ਸਾਰੀਆਂ ਇੱਥੇ ਰਹਿਣ ਵਾਲੀਆਂ ਚੀਜ਼ਾਂ ਹਨ, ਉਹ ਪਰਮਾਤਮਾ ਜਿਹੜਾ ਹੈ ਉਹ ਸਦਾ ਰਹਿਣ ਵਾਲਾ ਅਵਿਨਾਸ਼ੀ ਹੈ। ਇਹ ਥੋੜ੍ਹੇ ਸਮੇਂ 'ਚ ਵਿਨਸ ਜਾਣ ਵਾਲੀਆਂ ਚੀਜ਼ਾਂ ਹਨ। ਪਲ 'ਚ ਸਗਲੀ ਮੋਈ ਝੂਠਾ ਧੰਦਾ ਮੋਹ। ਮਹਾਰਾਜ ਕਹਿੰਦੇ ਪਲ 'ਚ ਕੇ ਇਹ ਸਾਰੀ ਦੁਨੀਆ ਮਰ ਜਾਂਦੀ ਹੈ, ਝੂਠਿਆਂ ਧੰਦਿਆਂ ਵਿੱਚ ਲੱਗੀ ਹੋਈ ਫਸ ਫਸ ਕੇ ਦੁਖੀ ਹੁੰਦੀ ਹੈ। ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ। ਇੱਕ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਤੋਂ ਬਿਨਾਂ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਦਰਗਾਹ ਵਿੱਚ ਨਾਲ ਨਹੀਂ ਜਾਣੀਆਂ। ਜੇ ਕੋਈ ਬੰਦਾ ਇਹ ਆਖੇ ਕਿ ਚਲੋ ਪੈਸਾ ਤਾਂ ਨਹੀਂ ਜਾਣਾ, ਸਰੀਰ ਵੀ ਨਹੀਂ ਜਾਣਾ, ਧੀਆਂ ਪੁੱਤਰ ਤਾਂ ਨਹੀਂ ਜਾਣੇ, ਜਿਹੜੇ ਅਸੀਂ ਦਾਨ ਪੁੰਨ ਕਰਦੇ ਹਾਂ ਇਹ ਨਾਲ ਚਲੇ ਜਾਣਗੇ। ਮਹਾਰਾਜ ਕਹਿੰਦੇ ਜਿਹੜੇ ਦਾਨ ਪੁੰਨ ਕਰਦੇ ਹਾਂ ਇਹ ਵੀ ਧਰਮਰਾਜ ਦੇ ਰਸਤੇ ਵਿੱਚ ਖੋਏ ਜਾਂਦੇ ਹਨ। ਜਿਹੜੇ ਦਾਨ ਪੁੰਨ ਕਰਦੇ ਨਾ, ਜਦੋਂ ਜਮਦੂਤ ਲੈ ਕੇ ਜਾਂਦੇ ਨੇ ਰਸਤੇ 'ਚ ਖੋ ਲੈਂਦੇ ਨੇ। ਹਜ਼ੂਰ ਤੀਸਰੇ ਪਾਤਸ਼ਾਹ ਦਾ ਬਚਨ ਹੈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀ। ਉਹ ਦਾਨ ਪੁੰਨ ਕਰਨ ਵਾਲੇ ਦਾਨ ਪੁੰਨ ਤਾਂ ਕੀਤਾ, ਨਾਮ ਨਹੀਂ ਜਪਿਆ। ਗੁਰਬਾਣੀ ਦਾ ਸਿਧਾਂਤ ਸਮਝੀਏ, ਗੁਰਬਾਣੀ ਦਾ ਸਿਧਾਂਤ ਇਹ ਵੀ ਦਾਨ ਪੁੰਨ ਕਰੋ, ਇਹ ਨਹੀਂ ਵੀ ਦਾਨ ਪੁੰਨ ਨਾ ਕਰੋ। ਦਾਨ ਪੁੰਨ ਕਰੋ ਪਰ ਦਾਨ ਪੁੰਨ ਕਰਕੇ ਨਾਮ ਵੀ ਜਪੋ। ਨਾਮ ਜ਼ਰੂਰੀ ਹੈ, ਜੇ ਨਾਮ ਨਹੀਂ ਜਪਦੇ ਦਾਨ ਪੁੰਨ ਇਕੱਲਾ ਹੀ ਕਰਦੇ ਹਾਂ ਤਾਂ ਹੰਕਾਰ ਦਾ ਕਾਰਨ ਬਣ ਜਾਏਗਾ, ਮੁਕਤੀ ਦਾ ਕਾਰਨ ਨਹੀਂ ਬਣੇਗਾ। ਇਹ ਗੁਰਮਤਿ ਦਾ ਸਿਧਾਂਤ। ਮਹਾਰਾਜ ਕਹਿੰਦੇ ਕਿਰਤ ਕਰੋ ਵੰਡ ਕੇ ਛਕੋ, ਪਰ ਇਹ ਨਹੀਂ ਬਈ ਵੰਡ ਕੇ ਤਾਂ ਛਕੋ ਪਰ ਨਾਮ ਨਾ ਜਪੋ। ਫਿਰ ਹੰਕਾਰ ਹੀ ਰਹਿਣਾ ਵੀ ਮੈਂ ਇੰਨਾ ਦਾਨ ਕੀਤਾ, ਮੈਂ ਇੰਨੇ ਨੂੰ ਦਿੱਤਾ। ਜਦੋਂ ਉਹ ਲੈ ਕੇ ਜਾਂਦੇ ਆ ਜਮਦੂਤ, ਧੁੱਪੇ ਘੜੀਸਦੇ ਆ, ਬੜੀ ਗਰਮੀ ਪੈਂਦੀ ਹੈ, ਜਹ ਮਹਾਂ ਭਿਆਨ ਤਪਤ ਪਉ ਘਾਮ। ਘਾਮ ਕਹਿੰਦੇ ਗਰਮੀ ਨੂੰ, ਬੜੀ ਗਰਮੀ ਪੈਂਦੀ ਉੱਥੇ ਉਸ ਮਾਰਗ ਵਿੱਚ ਲੈ ਕੇ ਜਾਂਦੇ। ਜਦੋਂ ਰੂਹ ਨੂੰ ਕਹਿੰਦਾ ਮੈਨੂੰ ਮਾੜੀ ਜਿਹੀ ਛਾਵੇਂ ਖੜ੍ਹਾ ਕਰ ਦਿਓ, ਉਹ ਕਹਿੰਦੇ ਕਰ ਦਿੰਦੇ, ਜਿਹੜੇ ਤੂੰ ਦਰਖਤ ਲਾਏ ਸੀ ਨਾ ਛਾਵਾਂ ਵਾਲੇ ਉਹਦਾ ਪੁੰਨ ਸਾਨੂੰ ਦੇ ਦੇ। ਪੁੰਨ ਲੈ ਲੈਂਦੇ ਆ ਘੜੀ ਛਾਵੇਂ ਕਰਕੇ, ਫਿਰ ਧੁੱਪੇ ਹੀ ਘੜੀਸਦੇ ਆ। ਕਹਿੰਦਾ ਬੜੀ ਭੁੱਖ ਲੱਗੀ, ਕੁਝ ਮੈਨੂੰ ਖਾਣ ਨੂੰ ਦੇ ਦਿਓ। ਉਹ ਕਹਿੰਦੇ ਜਿਹੜੇ ਤੂੰ ਲੰਗਰ ਲਾਏ ਸੀ ਉਹਦਾ ਸਾਨੂੰ ਦੇ ਦੇ ਪੁੰਨ। ਪੁੰਨ ਲੈ ਕੇ ਦੋ ਬੁਰਕੀਆਂ ਖਵਾ ਕੇ ਫਿਰ ਤੋਰ ਲੈਂਦੇ। ਕਹਿੰਦਾ ਬੜੀ ਪਿਆਸ ਲੱਗੀ ਹੈ, ਘੁੱਟ ਪਾਣੀ ਪਿਆ ਦਿਓ। ਜਮਦੂਤ ਕਹਿੰਦੇ ਜਿਹੜੇ ਤੂੰ ਛਬੀਲਾਂ ਲਾਈਆਂ ਉਹਦਾ ਪੁੰਨ ਸਾਨੂੰ ਦੇ ਦੇ। ਇਸ ਤਰ੍ਹਾਂ ਸਾਰੇ ਪੁੰਨ ਲੈ ਕੇ ਖੋ ਕੇ ਅਤੇ ਅੱਗੇ ਰੂਹ ਨੂੰ ਇਕੱਲੀ ਨੂੰ ਧਰਮਰਾਜ ਦੀ ਕਚਹਿਰੀ 'ਚ ਖਾਲੀ ਹੱਥ, ਕੁਛ ਵੀ ਨਹੀਂ ਹੁੰਦਾ। ਹਾਂ, ਨਾਮ ਨੂੰ ਨਹੀਂ ਖੋ ਸਕਦੇ। ਵਾਹਿਗੁਰੂ 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 ਵਾਹਿਗੁਰੂ, ਇਹਨੂੰ ਨਹੀਂ ਖੋ ਸਕਦੇ। ਇੱਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ। ਬਾਕੀ ਸਾਰੀਆਂ ਚੀਜ਼ਾਂ ਖੋਈਆਂ ਜਾਂਦੀਆਂ, ਮਹਾਰਾਜ ਦਾ ਨਾਮ ਨਹੀਂ ਖੋਇਆ ਜਾਂਦਾ। ਦਇਓ ਵਿਸਾਰ ਵਿਗੁੱਚਣਾ ਪ੍ਰਭ ਬਿਨ ਅਵਰ ਨਾ ਕੋਇ। ਉਸ ਪਰਮੇਸ਼ਰ ਦਿਆਲੂ ਪ੍ਰਭੂ ਨੂੰ, ਸਾਰਿਆਂ ਦਾ ਜੋ ਨਿਯੰਤਾ ਹੈ, ਪ੍ਰੇਰਕ ਹੈ, ਸੁਆਮੀ ਹੈ, ਉਹਨੂੰ ਵਿਸਾਰ ਕੇ ਜੀਵ ਦੁਖੀ ਹੁੰਦੇ ਨੇ। ਉਸ ਪ੍ਰਭੂ ਤੋਂ ਬਿਨਾਂ ਹੋਰ ਕੋਈ ਹੈ ਨਹੀਂ ਭਾਈ ਤੁਹਾਡਾ ਮਿੱਤਰ। ਪ੍ਰੀਤਮ ਚਰਣੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ। ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਨੇ, ਉਹਨਾਂ ਮਹਾਂਪੁਰਸ਼ਾਂ ਸੰਤਾਂ ਭਗਤਾਂ ਬ੍ਰਹਮ ਗਿਆਨੀਆਂ ਦੀ ਸੋਏ ਕਹਿੰਦੇ ਨੇ ਸੋਭਾ ਨੂੰ। ਉਹਨਾਂ ਦੀ ਸੋਭਾ ਨਿਰਮਲ ਹੁੰਦੀ ਹੈ, ਸਦਾ ਹੀ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਅਖੀਰਲੀਆਂ ਪੰਕਤੀਆਂ 'ਚ ਸਤਿਗੁਰੂ ਬੇਨਤੀ ਕਰਦੇ, ਹੇ ਵਾਹਿਗੁਰੂ ਕਿਰਪਾ ਕਰੋ, ਪ੍ਰਤੱਖ ਹੋ ਕੇ ਪ੍ਰਗਟ ਹੋ ਕੇ ਦਰਸ਼ਨ ਦਿਓ, ਤੁਹਾਨੂੰ ਮਿਲੀਏ, ਤੁਹਾਡੇ ਵਿੱਚ ਸਾਡੀ ਰੂਹ ਦਾ ਵਾਸਾ ਹੋ ਜਾਵੇ, ਅਭੇਦ ਗਿਆਨ ਹੋ ਜਾਵੇ, ਪਰ ਫਰਕ ਨਾ ਰਹਿ ਜਾਵੇ, ਤੇਰਾ ਮੇਰਾ, ਮੇਰਾ ਤੇਰਾ, ਇਹ ਮਿਟ ਜਾਵੇ। ਐਸੀ ਕਿਰਪਾ ਕਰੋ ਪ੍ਰਭੂ ਜੀ, ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ। ਵੈਸਾਖ ਦਾ ਮਹੀਨਾ ਤਾਂ ਸੁਹਾਵਾ ਲੱਗਦਾ ਤਾਂ ਸੋਹਣਾ ਲੱਗਦਾ ਜਾਂ ਉਸ ਹਰੀ ਪ੍ਰਭੂ ਪਰਮਾਤਮਾ ਦੇ ਪਿਆਰੇ ਸੰਤ ਜਨ ਮਿਲਦੇ ਹਨ, ਉਹਨਾਂ ਮਹਾਂਪੁਰਸ਼ਾਂ ਨਾਮ ਰਸੀਆਂ ਦੀ ਸੰਗਤ ਵਿੱਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪੀਦਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕੀਦਾ ਹੈ, ਗੁਰੂ ਦੇ ਜਹਾਜ਼ੇ ਚੜ੍ਹ ਕੇ ਬਾਣੀ ਦੇ ਆਸਰੇ 'ਤੇ ਆਪਣਾ ਜੀਵਨ ਸਫਲਾ ਕਰੀਦਾ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ, ਅੱਜ ਵਿਸਾਖ ਦਾ ਪੂਰਬ ਆਪਾਂ ਮਨਾ ਰਹੇ ਹਾਂ, ਖਾਲਸੇ ਦਾ ਸਿਰਜਣਾ ਦਿਵਸ ਹੈ। ਅੱਜ ਨਿਸ਼ਾਨ ਸਾਹਿਬ ਜੀ ਦੀ ਸੇਵਾ ਵਿਸ਼ੇਸ਼ ਕਰਕੇ ਪ੍ਰੋਗਰਾਮ ਹੈ, ਕੱਲ੍ਹ ਵੀ ਦੀਵਾਨ ਸੱਜਣੇ ਨੇ, ਸ਼ਾਮ ਦੇ ਵੀ ਅੱਜ ਦੇ ਦੀਵਾਨ ਹਨ, ਔਰ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਵੀ ਹੈ। ਜਿਹੜੇ ਅਜੇ ਤਾਈਂ ਸਤਿਗੁਰੂ ਜੀ ਦੇ ਜਹਾਜ਼ 'ਤੇ ਨਹੀਂ ਚੜ੍ਹੇ, ਆ ਜਾਓ ਭਾਈ, ਸੰਸਾਰ ਦਾ ਮੋਹ ਕਿੰਨਾ ਚਿਰ ਕਰਾਂਗੇ। ਇਹ ਸੰਸਾਰ ਦੇ ਵਿੱਚ ਕੋਈ ਪਤਾ ਨਹੀਂ ਕਿਸੇ ਕੋਲ, ਜੇ ਕੋਈ ਸੋਚੀ ਬੈਠਾ ਵੀ ਮੈਂ ਬੁੱਢੇ ਬਾਰੇ ਅੰਮ੍ਰਿਤ ਛਕਾਂਗਾ, ਕੱਲ੍ਹ 'ਤੇ ਨਾ ਗੱਲ ਛੱਡੋ। ਆਜ ਕਰੰਤਾ ਅਬ ਹੈ ਕਰ, ਅਬ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਹੁਣੇ ਹੀ ਗੁਰੂ ਦੇ ਜਹਾਜ਼ 'ਤੇ ਚੜ੍ਹੀਏ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਆਪਣਾ ਜੀਵਨ ਸਫਲਾ ਬਣਾਈਏ। ਸੋ ਇਤਨੇ ਬਚਨ ਪ੍ਰਵਾਨ ਕਰਨੇ ਸਾਧ ਸੰਗਤ ਜੀ। ਗੁਰਮੁਖ ਪਰਿਵਾਰਾਂ ਵੱਲੋਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸਹਿਜ ਪਾਠ ਵਿਸਾਖੀ ਦੇ ਪੂਰਬ ਨੂੰ ਮੁੱਖ ਰੱਖ ਕੇ ਆਰੰਭ ਕਰਾਏ ਸਨ, ਔਰ ਇਹ ਰੋਜ਼ ਲਾਈਵ ਆਪ ਜੀ ਪਾਠ ਸੁਣਦੇ ਰਹੇ ਹੋ, ਘਰਾਂ ਵਿੱਚ ਵੀ, ਗੁਰੂ ਘਰ ਵਿੱਚ ਵੀ ਰੋਜ਼ ਸਹਿਜ ਪਾਠ ਹੁੰਦਾ ਸੀ। ਅੱਜ ਇਸ ਪਾਠ ਦੀ ਸਮਾਪਤੀ ਹੈ। ਆਓ ਹੁਣ ਸਲੋਕ ਮਹੱਲੇ ਨਾਵੇਂ ਦਾ ਪਾਠ, ਭੋਗਾਂ ਦੇ ਪਾਠ ਸਲੋਕ ਸਰਵਣ ਕਰੀਏ, ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਣੀ, ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਹਨ। ਇਸੇ ਤਰ੍ਹਾਂ ਸਾਰਾ ਪ੍ਰੋਗਰਾਮ ਚੱਲਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।